ਰਾਗ ਗੌੜੀ ਪੂਰਬੀ ਛੰਤ ਮਹੱਲਾ ਤੀਜਾ। ਗੌੜੀ ਰਾਗ ਦੇ ਵਿੱਚ ਪੂਰਬੀ ਜਾਤੀ ਹੈ, ਛੰਤ ਉਚਾਰਨ ਕਰਦੇ ਨੇ ਧੰਨ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ। ਭੱਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਹ ਬਣੇ ਆਵ ਹੈ। ਇੱਕ ਓਅੰਕਾਰ, ਜੋ ਓਅੰਕਾਰ ਇੱਕੋ ਇੱਕ ਹੈ, ਸਤ ਨਾਮ ਜਿਹਦਾ ਨਾਮ ਸੱਚਾ ਹੈ, ਤਿੰਨਾਂ ਕਾਲਾਂ ਵਿੱਚ ਕਰਤਾ, ਸ੍ਰਿਸ਼ਟੀ ਦਾ ਕਰਤਾ ਹੈ, ਤਿੰਨਾਂ ਲੋਕਾਂ ਦਾ ਕਰਤਾ ਹੈ। ਕਰਤਾ ਤਾਂ ਕਿਸੇ ਚੀਜ਼ ਦਾ ਕੋਈ ਵੀ ਹੁੰਦਾ, ਦਰਜੀ ਕੱਪੜੇ ਦਾ ਕਰਤਾ ਹੈ, ਘੁਮਿਆਰ ਭਾਂਡੇ ਦਾ ਕਰਤਾ ਹੈ। ਦਰਜੀ ਕੱਪੜਾ ਸਿਉਂ ਕੇ ਉਹਦੇ ਵਿੱਚ ਆਪ ਨਹੀਂ ਬੈਠਦਾ, ਘੁਮਿਆਰ ਜਿਹੜੇ ਭਾਂਡੇ ਨੂੰ ਬਣਾਉਂਦਾ ਉਹਦੇ ਵਿੱਚ ਆਪ ਨਹੀਂ ਬੈਠਦਾ। ਕੋਈ ਵੀ ਬੰਦਾ ਕਿਸੇ ਚੀਜ਼ ਨੂੰ ਬਣਾ ਕੇ ਉਹਦੇ ਵਿੱਚ ਨਹੀਂ ਬੈਠਦਾ। ਪਰ ਕਰਤੇ ਦੀ ਇੱਕ ਬਹੁਤ ਵਿਸ਼ੇਸ਼ਤਾ ਇਹ ਹੈ ਕਿ ਉਹ ਕਰਤਾ ਹੈ ਅਤੇ ਪੁਰਖ। ਪੁਰਖ ਦਾ ਅਰਥ ਹੈ ਪੂਰਨ। ਉਹ ਜਿਹੜੀ ਚੀਜ਼ ਦਾ ਕਰਤਾ ਹੈ ਉਹਦੇ ਵਿੱਚ ਪੁਰਖ ਤੋਂ ਭਾਵ ਪੂਰਨ ਵੀ ਹੈ। ਪੁਰਖ ਹੈ ਇੱਕੋ ਪੁਰਖ ਹੈ ਅਕਾਲ ਪੁਰਖ ਵਾਹਿਗੁਰੂ, ਬਾਕੀ ਤਾਂ ਸਾਰੀਆਂ ਇਸਤਰੀਆਂ ਰੂਪ ਉਹਦੀਆਂ ਆਤਮਾਵਾਂ ਨੇ। ਉਹ ਪਰਮਾਤਮਾ ਹੈ, ਜੀਵ ਜੀਵ ਆਤਮਾ, ਇਸ ਕਰਕੇ ਉਹ ਪਰਮਾਤਮਾ ਪੁਰਖ ਰੂਪ ਹੈ ਅਤੇ ਜਿੰਨੀਆਂ ਰੂਹਾਂ ਨੇ ਇਹ ਇਸਤਰੀ ਰੂਪ ਨੇ, ਉਹਦੀਆਂ ਪਤਨੀਆਂ ਨੇ। ਗੁਰ ਪ੍ਰਸਾਦ ਇਹ ਪਰ ਕਿਰਪਾ ਹੁੰਦੀ, ਉਹਦਾ ਮਿਲਾਪ ਜਿਹੜਾ ਹੁੰਦਾ ਗੁਰੂ ਦੀ ਕਿਰਪਾ ਨਾਲ ਹੀ ਹੁੰਦਾ। ਗੁਰੂ ਸਾਹਿਬਾਂ ਦੀ ਕਿਰਪਾ ਤੋਂ ਬਿਨਾਂ ਉਹਦਾ ਮਿਲਾਪ ਨਹੀਂ ਹੁੰਦਾ। ਸਾ ਧਨ ਬਿਨਾਂ ਕਰੇ ਜੀਓ ਹਰ ਕੇ ਗੁਣ ਸਾਰੇ। ਤੀਜੇ ਪਾਤਸ਼ਾਹ ਨੇ ਵੀ ਉਹੀ ਫਿਰ ਤਿੰਨ ਸਖੀਆਂ ਦਾ ਸੰਵਾਦ ਅੱਗੇ ਚਲਾਇਆ। ਉੱਤਮ ਮੱਧਮ ਸਖੀ ਜਗਿਆਸੂ ਦੀ ਬੇਨਤੀ ਉੱਤਮ ਮਹਾਤਮਾ ਦੇ ਕੋਲ ਕਰਦੀ ਹੈ ਕਿ ਇਹ ਸੰਤ ਜੀ, ਸਾ ਤੋਂ ਭਾਵ ਹੁੰਦਾ ਇਹ ਧਨ ਇਸਤਰੀ, ਜਿਹੜੀ ਜੀਵ ਰੂਪ ਇਸਤਰੀ ਹੈ, ਹਰੀ ਦੇ ਗੁਣ ਸੰਭਾਲਣ ਵਾਸਤੇ ਬੇਨਤੀ ਕਰਦੀ ਹੈ ਕਿ ਮੈਂ ਵੀ ਹਰ ਵਕਤ ਪਰਮਾਤਮਾ ਦੇ ਗੁਣਾਂ ਦਾ ਗਾਇਨ ਕਰਿਆ ਕਰਾਂ। ਸੋ ਆਪ ਇਹਨੂੰ ਗੁਣਾਂ ਦੇ ਸੰਭਾਲਣ ਦੀ ਵਿਧੀ ਦੱਸੋ। ਸੰਭਾਲਣਾ ਹੁੰਦਾ ਜਿਵੇਂ ਆਪਾਂ ਯਾਦ ਕਰੀਏ, ਗੁਣਾਂ ਨੂੰ ਹਮੇਸ਼ਾ ਆਪਣੇ ਅੰਦਰ ਵਸਾ ਕੇ ਉਹਨਾਂ ਨੂੰ ਯਾਦ ਕਰੀਏ। ਇਹ ਕਿਰਪਾ ਕਰਕੇ ਦੱਸੋ, ਸੰਤਾਂ ਨੇ ਕਿਹਾ ਜਰਾ ਠਹਿਰ ਜਾ, ਤਾਂ ਉੱਤਮ ਮੱਧਮ ਸਖੀ ਨੇ ਕਿਹਾ ਖਿੰਨ ਪਲ ਰਹਿ ਨਾ ਸਕੈ ਜੀਓ ਬਿਨ ਹਰ ਪਿਆਰੇ। ਹੇ ਮਹਾਂਪੁਰਸ਼ੋ, ਪਿਆਰੇ ਹਰੀ ਤੋਂ ਬਿਨਾਂ ਇਹ ਇੱਕ ਪਲ ਦਾ ਛਿੰਨ ਭਰ ਵੀ ਨਹੀਂ ਰਹਿ ਸਕਦੀ। ਬਿਨ ਹਰ ਪਿਆਰੇ ਰਹਿ ਨਾ ਸਕੈ, ਗੁਰਬਿਨ ਮਹਿਲ ਨਾ ਪਾਈ ਹੈ। ਹਰੀ ਪਿਆਰੇ ਤੋਂ ਬਿਨਾਂ ਇਹ ਰਹਿ ਨਹੀਂ ਸਕਦੀ। ਤਾਂ ਮਹਾਤਮਾ ਨੇ ਕਿਹਾ ਕਿਉਂਕਿ ਗੁਰਾਂ ਤੋਂ ਬਿਨਾਂ ਸਰੂਪ ਦੀ ਪ੍ਰਾਪਤੀ ਨਹੀਂ ਹੁੰਦੀ, ਇਸ ਲਈ ਗੁਰੂ ਧਾਰਨਾ ਬਹੁਤ ਜ਼ਰੂਰੀ ਹੋ ਜਾਂਦਾ। ਜੋ ਗੁਰ ਕਹੈ ਸੋਈ ਪਾਰੋ ਕੀਜੈ, ਤਿਸਨਾ ਅਗਨ ਬੁਝਾਈ ਹੈ। ਜੋ ਗੁਰੂ ਕਹਿਣ ਉਹਨੂੰ ਪਰ ਦੇ ਰਾਰੇ ਔਂਕੜ, ਪਰ ਪਰ ਹੁੰਦਾ ਭਲੀ ਪ੍ਰਕਾਰ, ਚੰਗੀ ਤਰ੍ਹਾਂ ਭਲੀ ਪ੍ਰਕਾਰ ਕਰੀਏ। ਜੋ ਸਤਿਗੁਰੂ ਕਹਿਣ ਉਹਨੂੰ ਉਸੇ ਤਰ੍ਹਾਂ ਹੀ ਕਰੀਏ, ਅਤੇ ਤ੍ਰਿਸ਼ਨਾ ਰੂਪੀ ਅੱਗ ਨੂੰ ਫਿਰ ਅੰਦਰੋਂ ਬੁਝਾਉਣਾ ਕਰੀਏ। ਹਰ ਸਾਚਾ ਸੋਈ ਤਿਸ ਬਿਨ ਅਵਰ ਨਾ ਕੋਈ, ਬਿਨ ਸੇਵਿਆ ਸੁੱਖ ਨਾ ਪਾਏ। ਉਹ ਹਰੀ ਸੱਚਾ ਹੈ, ਉਹਦੇ ਤੋਂ ਬਿਨਾਂ ਹੋਰ ਕੋਈ ਸੱਚਾ ਨਹੀਂ, ਪਰ ਗੁਰੂ ਦੀ ਸੇਵਾ ਤੋਂ ਬਿਨਾਂ ਉਹ ਸੁੱਖ ਸਰੂਪ ਪਰਮਾਤਮਾ ਪਾਇਆ ਨਹੀਂ ਜਾਂਦਾ। ਜਦ ਤੱਕ ਗੁਰੂ ਸਾਹਿਬ ਦੀ ਸੇਵਾ ਨਹੀਂ ਕਰਦੇ ਉਦੋਂ ਤੱਕ ਆਪਾਂ ਨੂੰ ਉਹਦੀ ਪ੍ਰਾਪਤੀ ਨਹੀਂ ਹੁੰਦੀ। ਨਾਨਕ ਸਾ ਧਨ ਮਿਲੈ ਮਿਲਾਈ, ਜਿਸਨੂੰ ਆਪ ਮਿਲਾਏ। ਮਹਾਰਾਜ ਕਥਨ ਕਰਦੇ ਨੇ, ਉੱਤਮ ਸਖੀ ਨੇ ਕਿਹਾ ਇਹ ਧਨ ਜਿਹੜੀ ਹੈ ਜਗਿਆਸੂ ਰੂਪ ਇਸਤਰੀ ਗੁਰਾਂ ਦੀ ਮਿਲਾਈ ਹੋਈ ਪਰਮੇਸ਼ਰ ਨਾਲ ਮਿਲ ਸਕਦੀ ਹੈ, ਅਤੇ ਗੁਰੂ ਉਹਨੂੰ ਮਿਲਦੇ ਨੇ ਜਿਹਨੂੰ ਆਪ ਤੁਸੀਂ ਕਿਰਪਾ ਕਰਕੇ ਮਿਲਾ ਦਿਓ। ਪੂਰਾ ਗੁਰੂ ਵੀ ਨਹੀਂ ਨਾ ਮਿਲਦਾ ਕਿਸੇ ਨੂੰ, ਅਧੂਰੇ ਗੁਰੂ ਦੁਨੀਆਂ 'ਚ ਬਹੁਤ ਨੇ ਔਰ ਅਧੂਰੇ ਪਾਸੇ ਹੀ ਲੈ ਜਾਂਦੇ ਨੇ। ਪੂਰਾ ਗੁਰੂ ਮਿਲਣਾ ਬਹੁਤ ਔਖਾ ਹੈ, ਜਿਹੜਾ ਪਰਲੋਕ ਤੱਕ ਸੰਵਾਰ ਸਕੇ। ਧਨ ਰਹਿਣ ਸੁਹੇਲੜੀਏ ਜੀਓ ਹਰ ਸਿਓ ਚਿੱਤ ਲਾਏ, ਸਤਿਗੁਰ ਸੇਵੇ ਭਾਉ ਕਰੇ ਜੀਓ ਵਿੱਚੋਂ ਆਪ ਗਵਾਏ। ਉਹ ਜਗਿਆਸੀ ਰੂਪ ਜਿਹੜੀ ਧਨ ਹੁੰਦੀ ਇਸਤਰੀ, ਜਗਿਆਸੂ ਰੂਪ ਇਸਤਰੀ ਦੀ ਅਵਸਥਾ ਰੂਪੀ ਜਿਹੜੀ ਰਾਤ ਹੈ, ਉਹ ਸੁਹੇਲੜੀਏ ਤੋਂ ਭਾਵ ਸੋਭਨੀਕ ਹੋ ਗਈ, ਸੁਖੀ ਹੈ। ਜੋ ਹਰੀ ਦੇ ਨਾਲ ਚਿੱਤ ਬਿਰਤੀ ਨੂੰ ਲਗਾਉਂਦੀ ਹੈ, ਪਰਮਾਤਮਾ ਨਾਲ ਆਪਣੀ ਚਿੱਤ ਬਿਰਤੀ ਜੋੜਦੀ ਹੈ, ਅਤੇ ਹਿਰਦੇ ਵਿੱਚ ਆਪਾ ਪਾ ਹੰਕਾਰ ਨੂੰ ਗਵਾ ਕੇ ਪ੍ਰੇਮ ਕਰਕੇ ਸਤਿਗੁਰਾਂ ਨੂੰ ਸੇਵਦੀ ਹੈ, ਵਿੱਚੋਂ ਆਪ ਗਵਾਏ ਹਰ ਗੁਣ ਗਾਏ ਅੰਦਿਨ ਲਾਗਾ ਭਾਉ। ਜੋ ਹਿਰਦੇ ਵਿੱਚੋਂ ਆਪਾ ਪਾ ਹੰਕਾਰ ਨੂੰ ਗਵਾ ਕੇ ਹਰੀ ਗੁਣਾਂ ਨੂੰ ਗਾਉਂਦੀ ਹੈ ਅਤੇ ਰਾਤ ਦਿਨੇ ਭਾਉ ਹੁੰਦਾ ਪ੍ਰੇਮ ਲੱਗਾ ਰਹਿੰਦਾ, ਉਸ ਜੀਵ ਦੀ ਅਵਸਥਾ ਰੂਪੀ ਰਾਤ ਸੁੱਖ ਨਾਲ ਲੰਘਦੀ। 244 ਅੰਗ ਤੇ ਮਹਾਰਾਜ ਫਰਮਾਉਂਦੇ ਨੇ, ਸੁਣ ਸਖੀ ਸਹੇਲੀ ਜੀ ਕੀ ਮੇਲੀ ਗੁਰ ਕੈ ਸ਼ਬਦ ਸਮਾਓ ਹਰ ਗੁਣ ਸਾਰੀ ਤਾਂ ਕੰਤ ਪਿਆਰੀ ਨਾਮੇ ਧਰੀ ਪਿਆਰੋ। ਉੱਤਮ ਸਖੀ ਕਹਿੰਦੀ ਹੈ ਸਖੀ ਉੱਤਮ ਮੱਧਮ ਤੂੰ ਸੁਣ। ਬ੍ਰਹਮ ਗਿਆਨੀ ਕਹਿੰਦਾ ਇਹ ਪ੍ਰਾਪਤੀ ਦੇ ਅੱਧ ਤੱਕ ਪਹੁੰਚ ਚੁੱਕਿਆ ਜਿਹੜਾ ਉੱਤਮ ਮੱਧਮ ਹੋ ਜਾਂਦਾ। ਬ੍ਰਹਮ ਗਿਆਨ ਦੀਆਂ ਸੱਤ ਭੂਮਿਕਾ ਵਿੱਚੋਂ ਸ਼ੁਭ ਇੱਛਾ ਸ਼ੁਭ ਚਾਰਨਾ ਤਨੂ ਮਾਨਸਾ ਸਤਵਾ ਪਦ ਪਦਾਰਥਾ ਭਾਵਨੀ ਤੱਕ ਜਿਹੜੀ ਚਲੀ ਗਈ। ਅੰਸ਼ ਸਖਤ ਹੁੰਦੀ ਇੱਕ ਅਵਸਥਾ ਪਦਾਰਥਾ ਭਾਵਨੀ, ਇਸੇ ਤਰ੍ਹਾਂ ਫਿਰ ਅੱਗੇ ਚੱਲ ਕੇ ਤੁਰੀ ਅਵਸਥਾ ਆ ਜਾਂਦੀ। ਤੁਰੀ ਅਵਸਥਾ ਬ੍ਰਹਮ ਗਿਆਨ ਦਾ ਅਖੀਰ ਹੈ। ਇਹ ਹਲੇ ਅੰਸ਼ ਸਖਤ ਪਦਾਰਥਾ ਭਾਵਨੀ ਤੇ ਬੈਠੀ, ਅੰਸ਼ ਸਖਤ ਤੱਕ ਜਿਹੜੀ ਆਈ ਹੈ ਉਹਨੂੰ ਉੱਤਮ ਮੱਧਮ ਸਖੀ ਕਹਿੰਦੇ ਨੇ। ਉੱਤਮ ਮੱਧਮ ਤੂੰ ਸੁਣ, ਹੇ ਸਹੇਲੀ ਮੱਧਮ ਤੂੰ ਵੀ ਸੁਣ। ਤੁਸੀਂ ਮੇਰੀਆਂ ਜੀ ਦੀਆਂ ਮੇਲਣਾ ਹੋ, ਮੈਂ ਤੁਹਾਨੂੰ ਬਹੁਤ ਪਿਆਰ ਕਰਦੀ। ਬ੍ਰਹਮ ਗਿਆਨੀ ਕਹਿੰਦੇ ਨੇ ਧੰਨ ਹੈ ਤੂੰ ਇੰਨੀ ਮਿਹਨਤ ਅਭਿਆਸ ਕਰਕੇ ਪੰਜਵੀਂ ਛੇਵੀਂ ਅਵਸਥਾ ਤੱਕ ਆ ਗਿਆ, ਆਹ ਜਿਹਨੂੰ ਤੂੰ ਨਾਲ ਲੈ ਕੇ ਆਇਆ ਇਹ ਪ੍ਰਾਪਤੀ ਦਾ ਸ਼ੌਂਕ ਰੱਖਦਾ, ਮੈਂ ਇਹ ਤੋਂ ਵੀ ਬਲਿਹਾਰ ਜਾਵਾਂ। ਨਹੀਂ ਤਾਂ ਦੁਨੀਆਂ ਮਾਇਆ ਇਕੱਤਰ ਕਰਦੀ ਹੈ, ਪਦਾਰਥ ਇਕੱਠੇ ਕਰਦੀ ਹੈ, ਕੱਪੜਾ ਲੀੜਾ ਪਿਆਰ ਸੰਸਾਰ ਵਿੱਚ ਹੀ ਫਸਿਆ ਮੋਹ ਮਾਇਆ 'ਚ, ਫਿਰ ਵੀ ਇਹ ਧੰਨਤਾ ਯੋਗ ਹੈ। ਮੈਂ ਤੁਹਾਨੂੰ ਬਹੁਤ, ਕਿਉਂਕਿ ਤੁਸੀਂ ਗੁਰੂ ਕੀ ਸੰਗਤ ਬਣੇ ਹੋ, ਪ੍ਰਾਪਤੀ ਦੀ ਸ਼ੌਂਕ ਤਾਂ ਹੈ ਨਾ, ਤੁਹਾਨੂੰ ਬਹੁਤ ਪਿਆਰ ਕਰਦੀ ਹਾਂ ਮੈਂ, ਤਾਂ ਹੀ ਮੈਂ ਤੁਹਾਨੂੰ ਆਖਦੀ ਹਾਂ ਕਿ ਤੁਸੀਂ ਗੁਰਾਂ ਦੇ ਉਪਦੇਸ਼ ਵਿੱਚ ਸਮਾਉਣਾ ਕਰੋ। ਜੋ ਗੁਰੂ ਸਾਹਿਬ ਨੇ ਕਿਹਾ ਉਸ ਪੰਗਤੀ ਦੇ ਵਿੱਚ ਸਮਾ ਜਾ, ਉਹਦੇ ਅਨੁਸਾਰ ਹੀ ਹੋ ਕੇ ਚੱਲ ਪਾਓ। ਜੇ ਤੂੰ ਹਰੀ ਦੇ ਗੁਣਾਂ ਨੂੰ ਯਾਦ ਕਰੇਂਗੀ, ਸੰਭਾਲੇਂਗੀ ਦੋਨੋਂ ਜਾਣੀਆਂ ਮਿਲ ਕੇ, ਤਾਂ ਤੂੰ ਕੰਤ ਨੂੰ ਪਿਆਰੀ ਲੱਗੇਂਗੀ। ਕਿਉਂਕਿ ਰੱਬ ਨੂੰ ਪਿਆਰੇ ਲੱਗਣ ਲਈ ਸਾਨੂੰ ਹਰ ਵਕਤ ਬਾਣੀ ਪੜ੍ਹਨੀ, ਅਭਿਆਸ ਕਰਨਾ, ਮੂਲ ਮੰਤਰ, ਗੁਰਮੰਤਰ, ਜਾਪ ਸਾਹਿਬ, ਕੋਈ ਵੀ ਬਾਣੀ, ਚੌਪੀ ਸਾਹਿਬ ਦੇ ਪਾਠ, ਆਨੰਦ ਸਾਹਿਬ, ਕੁਛ ਵੀ ਕਰੀ ਜਾਓ, ਸਵਈਏ ਪੜ੍ਹੀ ਜਾਓ, ਸੁਖਮਨੀ ਸਾਹਿਬ ਦਾ ਪਾਠ ਕਰ ਲਓ, ਸਹਿਜ ਪਾਠ ਕਰ ਲਓ, ਜੋ ਤੁਹਾਡਾ ਚਿੱਤ ਕਰਦਾ। ਮਹਾਰਾਜ ਕਹਿੰਦੇ ਉਹਦੇ ਪਿਆਰ ਦਾ ਕਾਰਨ ਬਾਣੀ ਹੈ ਬਸ, ਉਹ ਦੂਜੇ ਨੂੰ ਪਿਆਰ ਨਹੀਂ ਕਰਦਾ। ਬਾਣੀ ਪੜ੍ਹਨ ਵਾਲੇ ਨੂੰ ਬਹੁਤ ਪਿਆਰ ਕਰਦਾ ਪਰਮਾਤਮਾ, ਇਸ ਲਈ ਤੂੰ ਨਾਮ ਜਪਣ ਵਿੱਚ ਪਿਆਰ ਧਾਰਨਾ ਕਰ। ਨਾਨਕ ਕਾਮਣ ਨਾਹ ਪਿਆਰੀ ਰਾਮ ਨਾਮ ਗਲ ਹਾਰੋ। ਮਹਾਰਾਜ ਕਥਨ ਕਰਦੇ ਹੋ ਜਗਿਆਸੂ ਰੂਪ ਇਸਤਰੀ ਜਿਹੜੀ ਹੈ ਨਾ, ਨਾਹ ਤੋਂ ਭਾਵ ਪਤੀ, ਪਤੀ ਪਰਮਾਤਮਾ ਨੂੰ ਪਿਆਰੀ ਹੈ, ਜਿਹਨੇ ਗਲ ਵਿੱਚ ਰਾਮ ਨਾਮ ਦਾ ਹਾਰ ਪਾ ਲਿਆ। ਬਸ ਉਹਨੇ ਗਲ ਦੇ ਵਿੱਚ, ਹਿਰਦੇ ਵਿੱਚ, ਕੰਠ ਵਿੱਚ ਪਰਾ ਬਾਣੀ, ਮੱਧਮਾ ਬਾਣੀ, ਬਸੰਤੀ ਬਾਣੀ ਰਾਹੀਂ ਰੋਮ ਰੋਮ ਜਾਪ ਕਰ ਲਿਆ। ਧੰਨ ਇਹ ਕੱਲੜੀ ਜੀਓ ਬਿਨ ਨਾਹ ਪਿਆਰੇ। ਪਿਆਰੇ ਪਤੀ ਪਰਮਾਤਮਾ ਤੋਂ ਬਿਨਾਂ ਜਗਿਆਸੂ ਰੂਪ ਜਿਹੜੀ ਇਸਤਰੀ ਆ, ਇਕੱਲੀ ਹੋਈ ਦੁਖੀ ਹੋ ਰਹੀ ਹੈ। ਦੂਜਾ ਭਾਏ ਮੁੱਠੀ ਜੀਓ ਬਿਨ ਗੁਰ ਸ਼ਬਦ ਕਰਾਰੇ। ਕਰਾਰੇ ਹੁੰਦੇ ਤਕੜੇ, ਤਕੜੇ ਗੁਰ ਉਪਦੇਸ਼ ਤੋਂ ਬਿਨਾਂ ਹੋਣ ਕਰਕੇ ਜੀਵ ਰੂਪ ਇਸਤਰੀ ਜਿਹੜੀ ਆ ਉਹ ਦਵੈਸ਼ ਭਾਅ ਵਿੱਚ ਲੁੱਟੀ ਗਈ, ਸ਼ੁਭ ਗੁਣ ਖਰਾਬ ਕਰ ਬੈਠੀ। ਦੁਵਿਧਾ ਤੇ ਦਵੈਸ਼ ਨੇ ਮਾਰਿਆ। ਇੱਕ ਮਨ ਹੋ ਕੇ ਕੋਈ ਕਿਤੇ ਵੀ ਬੈਠ ਜਾਏ ਉਹਨੂੰ ਮਿਲ ਜਾਂਦਾ, ਧੰਨੇ ਨੂੰ ਪੱਥਰ ਦੇ ਤਾ, ਇੱਕ ਮਨ ਹੋ ਕੇ ਬਹਿ ਗਿਆ, ਮਿਲ ਗਿਆ। ਸਾਨੂੰ ਸਤਿਗੁਰੂ ਸਾਹਮਣੇ ਪ੍ਰਤੱਖ ਨੇ ਕਹਿੰਦੇ ਆ ਵੀ ਇਹ ਨਿਰੰਕਾਰ ਹੈ, ਇਹਦੇ 'ਤੇ ਯਕੀਨ ਨਹੀਂ ਬਣਦਾ। ਦੁਵਿਧਾ ਜੀ ਪਈ ਰਹਿੰਦੀ ਇਹ ਨਿਰੰਕਾਰ ਕਿੱਦਾਂ, ਆਹ ਕਿੱਦਾਂ, ਉਹ ਮਿਲਦਾ ਹੀ ਨਹੀਂ ਹੈ ਪਰਮਾਤਮਾ ਨੂੰ। ਇੱਕ ਬੰਦਾ ਪੱਥਰ ਨੂੰ ਮੂਹਰੇ ਰੱਖ ਕੇ ਭਗਤੀ ਕਰਕੇ ਪਰਮਾਤਮਾ ਦੀ ਪ੍ਰਾਪਤੀ ਕਰ ਲੈਂਦਾ, ਇੱਕ ਨਾਲ ਸਾਹਮਣੇ ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ ਹੈ, ਕਹਿੰਦੇ ਧੁਰਕੀ ਬਾਣੀ ਆਈ ਵੀ ਕਿਹਾ, ਫਿਰ ਬਾਹੂ ਬਾਹੂ ਬਾਣੀ ਨਿਰੰਕਾਰ ਵੀ ਕਿਹਾ, ਪ੍ਰਤੱਖ ਗੁਰੂ ਵੀ ਕਿਹਾ, ਪ੍ਰਤੱਖ ਗੁਰੂ ਨਿਸਤਾਰੇ ਵੀ ਕਿਹਾ। ਇਹ ਵੀ ਦੱਸਿਆ ਵੀ ਕਈਆਂ ਨੂੰ ਦਰਸ਼ਨ ਹੋ ਗਿਆ, ਕਈਆਂ ਨੂੰ ਪ੍ਰਕਾਸ਼ ਇਹਦੇ ਵਿੱਚੋਂ ਦੇ ਗਿਆ, ਫਿਰ ਵੀ ਦੁਬਧਾ ਖੜੀ ਹੋਈ ਪਈ। ਸਤਿਗੁਰੂ ਕਹਿੰਦੇ ਇਹ ਦਵੈਸ਼ ਭਾਅ 'ਚ ਲੱਗ ਕੇ ਵੈਸੀ ਮਰੀ ਪਈ ਹੈ, ਇਹ ਤਕੜੇ ਗੁਰੂ ਉਪਦੇਸ਼ ਲੈਣਾ ਪੈਣਾ ਇਹਨੂੰ। ਤਕੜਾ ਉਪਦੇਸ਼ ਰੋਜ਼ ਕਥਾ ਸੁਣੀ ਜਾਵੇ ਤਾਂ ਕਿਤੇ ਜਾ ਕੇ ਤਾਂ ਮਨ ਬਣਨਾ ਹੈ। ਗਲਤ ਮਨ ਬਣਨ ਦੀ, ਜਿੱਦਣ ਮਨ ਬਣ ਗਿਆ ਉਦਣ ਹੀ ਮਿਲ ਜਾਣਾ ਉਹਨੇ। ਬਿਨ ਸ਼ਬਦ ਪਿਆਰੇ ਕੌਣ ਦੁੱਤਰ ਤਾਰੇ, ਮਾਇਆ ਮੋਹ ਖਵਾਈ। ਮਾਇਆ ਦੇ ਮੋਹ ਨੇ ਇਹਨੂੰ ਬਹੁਤੀ ਅਸਲ 'ਚ ਦੁਨੀਆ ਜਿਹੜੀ ਖਵਾਈ ਖੁੰਝਾਈ ਭੁਲਾਈ ਪਈ ਹੈ, ਮਾਇਆ ਦੇ ਮੋਹ ਕਰਕੇ ਖਰਾਬ ਹੀ ਹੋਈ ਜਾਂਦੀ ਹੈ। ਇਹ ਅਸਲ ਵਿੱਚ ਪਿੱਛੇ ਨੂੰ ਵੀ ਨਿਗਾਹ ਮਾਰੀ ਜਾਂਦੀ, ਅੱਗੇ ਨੂੰ ਮਾਰੀ ਜਾਂਦੀ, ਵੀ ਉਹ ਮੇਰੇ ਕੋਲ ਚੀਜ਼ਾਂ ਨੇ, ਉਹ ਮੇਰੇ ਪਦਾਰਥ ਨੇ, ਉਹ ਮੇਰੇ ਬੱਚੇ ਨੇ, ਉਹ ਮੇਰੀਆਂ ਆਹ ਚੀਜ਼ਾਂ ਨੇ, ਅਤੇ ਅੱਗੇ ਨੂੰ ਵੀ ਕਹਿੰਦੀ ਮੈਨੂੰ ਪ੍ਰਾਪਤੀ ਹੋ ਜੇ, ਮੈਨੂੰ ਰਸ ਆ ਜੇ, ਮੇਰਾ ਮਨ ਟਿਕ ਜੇ। ਇੱਕ ਲੱਤ ਉੱਧਰ ਰੱਖੀ ਹੋਈ ਹੈ, ਇੱਕ ਉੱਧਰ ਰੱਖੀ ਹੋਈ ਹੈ, ਇੱਕ ਪਾਸਾ ਜਾਂ ਨਹੀਂ ਕਰਦੀ। ਮਨ ਨੂੰ ਇੱਕ ਪਾਸੇ ਲਾਉਣਾ ਸੀ, ਉਹ ਨਹੀਂ ਲਾਇਆ। ਦੋ ਚਿੱਤੀ ਵਿੱਚ ਪਾਠ ਕਰਦਾ, ਦੋ ਚਿੱਤੀ ਵਿੱਚ ਹੀ ਕੋਈ ਕੰਮ ਕਰਦਾ, ਫਿਰ ਉੱਥੇ ਲੁੱਟੀ ਗਈ ਹੈ ਦਵੈਸ਼ ਭਾਵਨਾ 'ਚ। ਬਿਨ ਸ਼ਬਦ ਪਿਆਰੇ ਕੌਣ ਦੁੱਤਰ ਤਾਰੇ ਮਾਇਆ ਮੋਹਿ ਖੁਆਈ। ਇਸ ਕਰਕੇ ਪਿਆਰੇ ਗੁਰੂ ਦੇ ਉਪਦੇਸ਼ ਤੋਂ ਬਿਨਾਂ ਇਹਨੂੰ ਦੁੱਤਰ ਕਠਿਨ ਸੰਸਾਰ ਸਮੁੰਦਰ ਤੋਂ ਕੌਣ ਤਾਰ ਸਕਦਾ, ਕਿਉਂਕਿ ਮਾਇਆ ਦੇ ਮੋਹ ਨੇ ਬਹੁਤੀ ਭਾਰੀ ਜਿਹੜੀ ਆ ਨਾ ਇਹ ਖਰਾਬ ਹੀ ਕੀਤੀ ਪਈ ਹੈ ਦੁਨੀਆਂ। ਕੂੜ ਵਿਗੁੱਤੀ ਤਾਂ ਫਿਰ ਮੁੱਤੀ ਸਾ ਧਨ ਮਹਿਲ ਨਾ ਪਾਈ। ਕਹਿੰਦੇ ਜਾਂ ਝੂਠ ਨੇ ਇਹਨੂੰ ਵਿਗੁੱਤੀ ਹੁੰਦਾ ਖਰਾਬ ਕੀਤਾ, ਤਾਂ ਹੀ ਪਤੀ ਪਰਮਾਤਮਾ ਨੇ ਮੁੱਤੀ ਹੁੰਦਾ ਛੱਡ ਦਿੱਤੀ। ਇਸ ਲਈ ਜਿਹੜੀ ਸਾ ਧਨ ਹੁੰਦਾ ਜਗਿਆਸੂ ਰੂਪ ਇਸਤਰੀ ਮਹਿਲ ਹੁੰਦਾ ਸਰੂਪ ਨੂੰ ਨਹੀਂ ਪਾ ਸਕੀ, ਕਿਉਂਕਿ ਇਹਨੂੰ ਖਰਾਬ ਕੀਤਾ ਝੂਠ ਨੇ ਤੇ ਇਹ ਛੱਡ ਦਿੱਤੀ ਪਰਮਾਤਮਾ ਨੇ ਝੂਠ ਬੋਲਣ ਕਰਕੇ ਸਰੂਪ ਨੂੰ ਪਾ ਨਹੀਂ ਸਕੀ। ਗੁਰ ਸ਼ਬਦ ਦੇ ਰਾਤੀ ਸਹਿਜੇ ਮਾਤੀ ਅੰਦਿਨ ਰਹਿ ਸਮਾਏ। ਇੱਕ ਉਹ ਨੇ ਜਿਹੜੇ ਦੁਬਧਾ ਨੂੰ ਛੱਡ ਕੇ ਜੋ ਗੁਰ ਉਪਦੇਸ਼ ਵਿੱਚ ਰੰਗੀਆਂ ਹੋਈਆਂ ਰੂਹਾਂ ਨੇ ਉਹ ਸਹਿਜੇ ਮਾਤੀ ਮਸਤ ਹੋਈ ਹੋਈ ਸ਼ਾਂਤੀ ਆਦਿਕ ਗੁਣਾਂ ਵਿੱਚ ਆਨੰਦ ਲੈ ਰਹੀ, ਫਿਰ ਉਹ ਰਾਤ ਦਿਨ ਪਰਮੇਸ਼ਰ ਵਿੱਚ ਸਮਾ ਰਹਿੰਦੀ। ਕੰਮ ਕਾਰ ਤਾਂ ਖੱਬੇ ਹੱਥ ਦੀ ਖੇਡ ਆ ਉਹਨਾਂ ਦਾ, ਇਹ ਤਾਂ ਹੁੰਦੇ ਹੀ ਰਹਿੰਦੇ ਨੇ। ਮੂਲ ਰੂਪ ਵਿੱਚ ਉਹਦਾ ਅੰਦਰਲਾ ਮਨ ਪਰਮਾਤਮਾ ਨਾਲ ਜੁੜ ਗਿਆ। ਬਹੁਤਾ ਨਹੀਂ ਤਰਜੀਹ ਦਿੰਦੀ ਖਾਣੇ ਪੀਣੇ ਨੂੰ, ਇਧਰਲੀਆਂ ਉਧਰਲੀਆਂ ਗੱਲਾਂ ਨੂੰ, ਸਵਾਦਾਂ ਨੂੰ। ਦੋ ਰੋਟੀਆਂ ਹੱਥ 'ਤੇ ਰੱਖੀਆਂ, ਅਚਾਰ ਨਾਲ ਹੀ ਖਾ ਕੇ ਕੰਮ ਮੁਕਾਇਆ, ਚੱਲ ਇਹ ਨਹੀਂ ਕਿ ਟਾਈਮ ਨਹੀਂ ਵੇਸਟ ਕਰਦੇ ਵੀ ਇੰਨੇ ਨੂੰ ਤਾਂ ਅਗਲਾ ਕਹਿੰਦਾ ਮੈਂ ਇੱਕ ਜਪਜੀ ਸਾਹਿਬ ਹੋਰ ਕਰ ਲੂੰਗਾ। ਸਾਡੇ ਇੱਥੇ ਮੁੱਕਦਾ ਹੀ ਨਹੀਂ ਸਵਾਦ, ਜੇ ਸਵਾਦ ਵੋ ਸਵਾਦ। ਪਰਮਾਤਮਾ ਦੀ ਪ੍ਰਾਪਤੀ ਲਈ ਤਤਪਰ ਹੋ ਕੇ ਜੀਵ ਨਹੀਂ ਲੱਗ ਸਕਿਆ ਹੁਣ ਤੱਕ। ਨਾਨਕ ਕਾਮਣ ਸਦਾ ਰੰਗ ਰਾਤੀ ਹਰ ਜੀਵ ਆਪ ਮਿਲਾਏ। ਮਹਾਰਾਜ ਕਥਨ ਕਰਦੇ ਜੋ ਜਗਿਆਸੂ ਰੂਪ ਇਸਤਰੀ ਸਦਾ ਹੀ ਪ੍ਰੇਮ ਰੰਗੀ ਰੰਗ ਵਿੱਚ ਰੰਗੀ ਰਹਿੰਦੀ ਆ, ਉਹਨੂੰ ਹਰ ਪਿਆਰੇ ਜੀ ਫਿਰ ਆਪਣੇ ਨਾਲ ਮਿਲਾ ਲੈਂਦੇ ਨੇ, ਕਹਿੰਦੇ ਇਹ ਮੇਰਾ ਪ੍ਰੇਮੀ ਹੈ। ਰੱਬ ਦੇ ਪ੍ਰੇਮੀ ਬਣਨਾ ਕਿਹੜਾ ਸੌਖਾ, ਕਿਉਂਕਿ ਹਰ ਟਾਈਮ ਉਹਦੇ ਨਾਲ ਪ੍ਰੇਮ ਰੱਖਣਾ। ਸਾਚ ਕਹੋ ਸੁਣ ਲਿਓ ਸਭੈ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਜਿਨ੍ਹਾਂ ਨੇ ਪ੍ਰੇਮ ਕੀਤਾ ਹਰ ਵਕਤ ਪਰਮੇਸ਼ਰ ਵਿੱਚ ਹੀ ਪ੍ਰੇਮ ਹੈ ਉਹਨਾਂ ਦਾ। ਇਸ ਕਰਕੇ ਪਰਮੇਸ਼ਰ ਜੀ ਨੂੰ ਭਗਤਾਂ ਨੇ ਪ੍ਰੇਮ ਚ ਆ ਕੇ ਪ੍ਰਸ਼ਾਦਾ ਛਕਾਇਆ, ਧੰਨੇ ਨੇ। ਭਗਤ ਨਾਮਦੇਵ ਜੀ ਨੂੰ ਕਹਿਤਾ ਪੁੱਤਰ ਮੈਂ ਕਿਤੇ ਕੰਮ ਜਾਣਾ, ਨਾਨਾ ਜੀ ਉਹਨਾਂ ਦੇ ਸਨ, ਆਹਾ ਦੁੱਧ ਪਿਆ ਗੜਬੀ 'ਚ ਪਾਣੀ ਹੈ, ਫਿਰ ਬਾਅਦ 'ਚ ਧੋ ਦੀ ਮਾੜਾ ਜਿਹਾ ਮੂੰਹ ਨੂੰ ਲਵਾ ਕੇ ਭੋਗ ਲਵਾ ਦੀ ਠਾਕੁਰ ਨੂੰ। ਉਸ ਵਕਤ ਨਾਮਦੇਵ ਜੀ ਭੋਲੇ ਪਾਠ 9 ਸਾਲ ਦੀ ਉਮਰ 'ਚ ਲੈ ਕੇ ਗੜਬੀਆਂ ਪਾਣੀ ਸਭ ਪਹੁੰਚ ਗਏ। ਹੁਣ ਭੋਲੇ ਬੱਚੇ ਨੂੰ ਕੀ ਪਤਾ ਕਿ ਸੰਸਾਰੀ ਬੰਦਾ ਤਾਂ ਢੌਂਗ ਕਰਦਾ, ਭੋਲਾ ਬੱਚਾ ਤਾਂ ਲੈ ਕੇ ਬਹਿ ਗਿਆ ਮੂਹਰੇ। ਇਹ ਜੀ ਮਹਾਰਾਜ ਜੀ ਇਹ ਦੁੱਧ ਛਕ ਲਓ ਜੀ। ਬੈਠਾ ਰਿਹਾ, ਫਿਰ ਕਹਿਣ ਲੱਗਿਆ ਜੀ ਦੁੱਧ ਛਕ ਲਓ। ਉਹ ਕਿੰਨੀ ਦੇਰ ਫਿਰ ਬੈਠਾ ਰਿਹਾ, ਬੇਨਤੀਆਂ ਕਰੀ ਜਾਂਦਾ, ਸੋਚਦਾ ਆਏ ਨਹੀਂ ਦੁੱਧ ਛਕਣ, ਨਹੀਂ ਆਏ ਹੁਣ ਤੱਕ, ਪੀਂਦੇ ਨਹੀਂ ਦੁੱਧ ਇਹ। ਉਹਦੇ ਭੋਲੇ ਭਾ ਨੂੰ ਦੇਖ ਕੇ ਭੋਲੇ ਭਾਏ ਮਿਲੇ ਰਘੁਰਾਇਆ, ਪਰਮੇਸ਼ਰ ਜੀ ਪ੍ਰਗਟ ਹੀ ਹੋ ਗਏ ਉੱਥੇ। ਇਹ ਲਿਆ ਬਈ ਦੁੱਧ ਛਕਾ। ਬੜੇ ਖੁਸ਼ ਹੋਏ ਨਾਮਦੇਵ ਜੀ, ਦੁੱਧ ਪੀ ਆਏ ਘਰ ਗਿਆ, ਨਾਮੇ ਹਰ ਕਾ ਦਰਸ਼ਨ ਪਾਇਆ। ਉਹ ਨਾਨਾ ਜਿਹਦੀ ਬਹੁਤ ਬਜ਼ੁਰਗ ਉਮਰ ਹੋ ਗਈ, ਸਾਰੀ ਜ਼ਿੰਦਗੀ ਪਰਮੇਸ਼ਰ ਨੂੰ ਨਾ ਸਮਝ ਸਕਿਆ, ਉਹ ਪੱਥਰ ਦੀ ਮੂਰਤੀ ਨੂੰ ਦੁੱਧ ਲਾ ਦਿੰਦਾ ਉਂਗਲ ਨਾਲ, ਫਿਰ ਬਾਅਦ 'ਚ ਸਾਫ਼ ਕਰ ਦਿੰਦਾ, ਚਲੋ ਦੁੱਧ ਪੀ ਲਿਆ। ਪਰ ਨਾਮਦੇਵ ਜੀ ਨੇ ਆਪਣੀ ਭਾਵਨਾ ਨਾਲ ਉਹਨੂੰ ਹਾਜ਼ਰ ਕਰਕੇ ਪ੍ਰਤੱਖ ਕਰਕੇ ਦੁੱਧ ਪਿਆ ਦਿੱਤਾ ਅਤੇ ਆਪ ਵੀ ਪੀਤਾ। ਉਹਨੇ ਦੇਤਾ ਪਰਮੇਸ਼ਰ ਨੇ, ਕਹਿੰਦਾ ਤੂੰ ਵੀ ਲੈ ਲਾ ਭਗਤ ਪ੍ਰਸ਼ਾਦ। ਪੀਂਦਿਆਂ ਸਾਰੀ ਅੰਦਰਲੇ ਕਪਾਟ ਖੁੱਲ੍ਹ ਕੇ ਪ੍ਰਕਾਸ਼ ਹੋ ਗਿਆ। ਨਾਨਾ ਜੀ ਆਏ, ਅੱਜ ਭੋਗ ਲਵਾਇਆ ਸੀ। ਹਾਂ ਜੀ। ਫਿਰ ਉਹ ਜਿਹੜਾ ਬਾਕੀ ਦੁੱਧ ਬਚਿਆ ਉਹ ਕਿੱਥੇ ਰੱਖਿਆ, ਮੈਂ ਵੀ ਪੀਣਾ। ਉਹ ਕਹਿੰਦੇ ਉਹ ਤਾਂ ਜੀ ਠਾਕੁਰ ਜੀ ਸਾਰਾ ਹੀ ਪੀ ਗਏ, ਥੋੜ੍ਹਾ ਜਿਹਾ ਮੈਨੂੰ ਦੇ। ਨਾਨੇ ਨੂੰ ਬੜਾ ਝਟਕਾ ਜਿਹਾ ਲੱਗਿਆ, ਹੈਰਾਨਗੀ, ਇਹ ਕਿੱਦਾਂ ਹੋ ਸਕਦਾ। ਉਹ ਕਹਿੰਦੇ ਜੀ ਆਏ ਸੀ ਮੇਰੇ ਸਾਹਮਣੇ ਬੈਠ ਕੇ ਸਾਰਾ ਪੀਤਾ। ਨਾਨਾ ਸੋਚਦਾ ਹੈ ਵੀ ਬੱਚਾ ਝੂਠ ਨਹੀਂ ਬੋਲਦਾ ਮੇਰਾ, ਸੱਚੀ ਗੱਲ। ਕਹਿੰਦੇ ਜੀ ਸੱਚਮੁੱਚ ਅੱਜ ਮੈਂ ਬੈਠਾ ਅਤੇ ਉਹ ਆਏ ਅਤੇ ਦੁੱਧ ਪੀਤਾ ਅਤੇ ਮੈਨੂੰ ਵੀ ਪਿਆ ਕੇ ਗਏ ਨੇ। ਨਾਨਾ ਕਹਿੰਦਾ ਉਹ ਨਾਮਦੇਵ ਤੂੰ ਧੰਨ ਹੈ, ਮੈਂ ਸਾਰੀ ਜ਼ਿੰਦਗੀ ਉਹਦੇ ਮੂਹਰੇ ਦੁੱਧ ਲੈ ਕੇ ਬੈਠਦਾ ਰਿਹਾ, ਮੈਨੂੰ ਨਹੀਂ ਪ੍ਰਾਪਤੀ ਹੋਈ। ਤੈਨੂੰ ਪ੍ਰਾਪਤੀ ਕਿਵੇਂ ਹੋ ਗਈ? ਕਿਉਂਕਿ ਬੱਚੇ ਦਾ ਮਨ ਦੁਬਧਾ ਵਿੱਚ ਨਹੀਂ ਹੁੰਦਾ, ਸਿਆਣੇ ਦੇ ਮਨ 'ਚ ਚਲਾਕੀਆਂ ਈਰਖਾ ਦਵੈਸ਼ ਦੁਬਧਾ ਪਈ ਹੁੰਦੀ। ਸੋ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਤੁਸੀਂ ਆਪਣੇ ਮਨ ਦੇ ਅੰਦਰੋਂ ਚੀਜ਼ ਨੂੰ ਕੱਢੋ। ਸੋ ਬਾਲਕ ਵਾਲੀ ਬੁੱਧੀ ਬਣਾ ਕੇ, ਬੱਚਿਆਂ ਵਾਲੀ ਬੁੱਧੀ ਬਣਾ ਕੇ ਗੁਰਾਂ ਦੇ ਕੋਲ ਆਓ। ਆਪਾਂ ਕਰਦੇ ਚਲਾਕੀਆਂ ਗੁਰੂ ਸਾਹਿਬ ਨਾਲ ਵੀ, ਫਿਰ ਗੁਰੂ ਸਾਹਿਬ ਨਾਰਾਜ਼ ਹੋ ਜਾਂਦੇ ਨੇ। ਇਸ ਕਰਕੇ ਸਤਿਗੁਰੂ ਮਹਾਰਾਜ ਕਹਿੰਦੇ ਮੇਰੇ ਨਾਲ ਹੀ ਹੇਰਾ ਫੇਰੀ, ਮੇਰੇ ਨਾਲ ਚਲਾਕੀ। ਭਾਵਨਾ ਉੱਥੇ ਹੀ ਜਦੋਂ ਚੀਜ਼ ਖਰੀਦਦੇ ਉਹਦੀ ਦੇਖ ਲੈਂਦੇ, ਆਹ ਦਹੀਂ ਵੀ ਆ ਸਸਤਾ ਯਾਰ ਮਾਲਾ ਕੱਢਿਓ ਤਾਂ ਕੋਈ ਦੁਕਾਨਦਾਰ ਨੂੰ ਲੋਕ ਕਹਿੰਦੇ ਨੇ, ਪਟਿਆਲੇ ਦੀ ਗੱਲ, ਦਾਜਵਰੀ ਖਰੀਦ ਰਹੇ ਨੇ, ਮਹਿੰਗਾ ਕੱਪੜਾ ਦਈ ਮੈਨੂੰ, ਆ ਕੋਟ ਪੈਂਟ ਲਈ ਮਹਿੰਗਾ, ਉਹ ਮਹਿੰਗਾ ਕਰਕੇ, ਉਹ ਮੇਰੇ ਸਾਹਮਣੇ ਕਿੰਨੇ ਕੱਪੜੇ ਛੋਟੇ ਹੁੰਦੇ ਸੀ ਅਸੀਂ। ਬਾਅਦ ਚ ਕਹਿੰਦਾ ਰੁਮਾਲਾ ਨੀ ਕੋਈ ਸਸਤਾ ਜਿਹਾ, ਉਦੋਂ 25 ਰੁਪਏ ਦਾ ਰੁਮਾਲਾ ਹੁੰਦਾ ਸੀ, ਕਹਿੰਦਾ ਚੱਲ ਆਹੀ ਦੇ ਦੇ। ਮਹਾਰਾਜ ਨੇ ਤਾਂ ਉੱਥੋਂ ਹੀ ਦੇਖ ਲਿਆ ਉਹ 25 ਰੁਪਏ ਦਾ ਰੁਮਾਲਾ, ਆਪਦੇ ਲਈ 1000 ਦਾ ਸੂਟ ਖਰੀਦਦਾ। ਕੋਈ ਵੀ ਜਦੋਂ ਅਸੀਂ ਗੁਰਦੁਆਰੇ ਲਈ ਚੀਜ਼ ਖਰੀਦਦੇ ਹਾਂ, ਹਮੇਸ਼ਾ ਸਾਡੀ ਭਾਵਨਾ ਹੁੰਦੀ ਹੈ ਸਸਤਾ ਜਿਹਾ ਦੇਣੀ, ਗੁਰਦੁਆਰੇ ਚੜ੍ਹਾਉਣਾ। ਪਾਟਿਆ ਨੋਟ ਗੁਰਦੁਆਰੇ ਚੜ੍ਹਾਉਣ ਦੇ ਲੋਕ ਨਹੀਂ ਜਾਣਦੇ ਕਿ ਨਾਮਦੇਵ ਨੇ ਸ਼ਰਧਾ ਨਾਲ ਉਹਨੂੰ ਪ੍ਰਗਟ ਕਰ ਲਿਆ, ਪਰ ਆਪਣੀ ਭਾਵਨਾ ਕਿੰਨੀ ਗੰਦੀ ਹੈ। ਐਡੇ ਵੱਡੇ ਤਿੰਨਾਂ ਲੋਕਾਂ ਦੇ ਮਾਲਕ ਨੂੰ ਅਸੀਂ ਰਿਸ਼ਤੇਦਾਰ ਨੂੰ ਗਿਫਟ ਦੇਣਾ ਹੋਵੇ ਚੰਗਾ ਦਿੰਦੇ ਹਾਂ, ਕਿਤੇ ਕੱਲ੍ਹ ਨੂੰ ਅਗਲਾ ਕੋਈ ਸਸਤਾ ਜਿਹਾ ਹੀ ਦੇ ਗਿਆ। ਜਿਹੜਾ ਰਿਸ਼ਤੇਦਾਰਾਂ ਦਾ ਸਾਰਿਆਂ ਦਾ ਮਾਲਕ ਹੈ, ਅਕਾਲ ਪੁਰਖ ਵਾਹਿਗੁਰੂ, ਉਹਦੇ ਲਈ ਜਦੋਂ ਚੀਜ਼ ਮਾੜੀ ਹੋਈ ਕੱਢ ਕੇ ਲਿਆਉਂਦੇ ਹਾਂ, ਮਹਾਰਾਜ ਇੰਨਾ ਫਿਰ ਪਤਾ ਹੀ ਹੁੰਦਾ ਕਿ ਭਾਵਨਾ ਕਿੰਨੀ। ਗੱਲ ਸਾਰੀ ਭਾਵਨਾ ਦੀ, ਗੋਬਿੰਦ ਭਾਉ ਭਗਤ ਦਾ ਭੁੱਖਾ। ਤਾਂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ, ਤਾਂ ਮਿਲੀ ਆ ਹਰ ਮੇਲੇ ਜੀਉ, ਹਰ ਬਿਨ ਕਵਣ ਮਿਲਾਏ। ਦੇਖੋ ਕਹਿੰਦੇ, ਜਾਂ ਹਰੀ ਪਰਮਾਤਮਾ ਆਪ ਹੀ ਮੇਲੇ, ਤਾਂ ਹੀ ਗੁਰਾਂ ਨਾਲ ਮਿਲਾਪ ਹੁੰਦਾ। ਹੁਣ ਹਰੀ ਤੋਂ ਬਿਨਾਂ ਗੁਰਾਂ ਨਾਲ ਕੌਣ ਮਿਲਾ ਸਕਦਾ? ਬਿਨ ਗੁਰਪ੍ਰੀਤਮ ਆਪਣੇ ਜੀਉ, ਕੌਣ ਭਰਮ ਚੁਕਾਏ। ਅਤੇ ਆਪਣੇ ਪ੍ਰੀਤਮ ਸਤਿਗੁਰੂ ਤੋਂ ਬਿਨਾਂ ਸਾਡੇ ਮਨ ਦੇ ਭਰਮ ਨੂੰ ਕੌਣ ਦੂਰ ਕਰ ਸਕਦਾ? ਅਸੀਂ ਚੰਗੇ ਜਗਿਆਸੂ ਨਹੀਂ, ਆਪਾਂ ਉੱਤਮ ਜਗਿਆਸੂ ਹੁੰਦਾ, ਉੱਤਮ ਮੱਧਮ ਹੁੰਦਾ, ਇੱਕ ਇਕੱਲਾ ਮੱਧਮ ਹੁੰਦਾ, ਇੱਕ ਕਨਿਸ਼ਠ ਹੁੰਦਾ, ਕਨਿਸ਼ਠ ਤੋਂ ਥੱਲੇ ਇੱਕ ਪਾਮਰ ਜਗਿਆਸੂ ਹੁੰਦਾ, ਉਹਦੀ ਤਾਂ ਗੱਲ ਹੀ ਨਹੀਂ ਆਈ ਇੱਥੇ। ਆਪਾਂ ਤਾਂ ਕਈ ਵਾਰੀ ਪਾਮਰ ਜਗਿਆਸੂ ਹੋ ਜਾਂਦੇ, ਕਨਿਸ਼ਠ ਤੋਂ ਵੀ ਥੱਲੇ ਹੋ ਜਾਂਦਾ ਉਹ। ਹਲੇ ਤਾਂ ਆਪਾਂ ਕਨਿਸ਼ਠ ਜਗਿਆਸੂ ਵੀ ਨਹੀਂ ਬਣੇ ਜਿਹੜਾ ਪਰਮਾਤਮਾ ਦੀ ਪ੍ਰਾਪਤੀ ਦੀ ਇੱਛਾ ਕਰਦਾ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਬਿਨ ਗੁਰ ਪ੍ਰੀਤਮ ਆਪਣੇ ਜੀਉ, ਕਵਣ ਭਰਮ ਚੁਕਾਏ। ਗੁਰ ਭਰਮ ਚੁਕਾਏ, ਇਉਂ ਮਿਲੀ ਹੈ ਮਾਏ, ਤਾਂ ਸਾ ਧਨ ਸੁਖ ਪਾਏ। ਮਾਏ ਤੋਂ ਭਾਵ ਹੁੰਦੇ ਭਾਈ, ਗੁਰੂ ਹੀ ਭਰਮ ਨੂੰ ਦੂਰ ਕਰ ਸਕਦੇ ਨੇ। ਭਰਮ ਦੇ ਦੂਰ ਹੋਣ ਕਰਕੇ ਵਾਹਿਗੁਰੂ ਨਾਲ ਮਿਲਾਪ ਹੁੰਦਾ, ਇਸ ਤਰੀਕੇ ਨਾਲ ਜਗਿਆਸੂ ਰੂਪੀ ਇਸਤਰੀ ਸੁਖ ਪਾ ਲੈਂਦੀ ਹੈ। ਗੁਰ ਸੇਵਾ ਬਿਨ ਘੋਰ ਅੰਧਾਰ, ਬਿਨ ਗੁਰ ਮਗ ਨਾ ਪਾਏ। ਗੁਰ ਸੇਵਾ ਤੋਂ ਬਿਨਾਂ ਘੋਰ ਭਿਆਨਕ ਅਗਿਆਨ ਰੂਪ ਹਨੇਰਾ ਮਨ ਦੇ ਅੰਦਰ ਬਣਿਆ ਹੀ ਰਹਿੰਦਾ। ਗੁਰਾਂ ਤੋਂ ਬਿਨਾਂ ਵਾਹਿਗੁਰੂ ਦੀ ਪ੍ਰਾਪਤੀ ਦੇ ਰਸਤੇ ਨੂੰ ਕੋਈ ਪਾ ਹੀ ਨਹੀਂ ਸਕਦਾ। ਬਹੁਤ ਲੋਕਾਂ ਦੇ ਅੰਦਰ ਬਹੁਤ ਵਿੱਦਿਆ, ਪੜ੍ਹਾਈ, ਸਭ ਕੁਝ ਹੈ, ਜਦੋਂ ਆਪਾਂ ਗੱਲ ਸੁਣਾਉਂਦੇ ਹਾਂ ਕੋਈ ਨਾ ਕੋਈ ਬਹੁਤ ਉੱਚੀ, ਉਹ ਅੱਗਿਓਂ ਕਹਿਣਗੇ ਇਹ ਨਹੀਂ ਹੋ ਸਕਦਾ, ਆਹ ਠੀਕ ਹੈ, ਆਹ ਗਲਤ ਕਿਹਾ, ਆਹ ਠੀਕ ਕਿਹਾ। ਉਹ ਕਥਾ 'ਚ ਬੈਠੇ ਵੀ ਇਹੀ ਕਹੀ ਜਾਂਦੇ ਰਹਿੰਦੇ ਨੇ। ਉਹਨਾਂ ਵਿਚਾਰਿਆਂ ਨੂੰ ਪਤਾ ਪੁਤਾ ਕੁਛ ਵੀ ਨਹੀਂ ਹੁੰਦਾ। ਅਸਲ ਵਿੱਚ ਬਹੁਤ ਉੱਚੀਆਂ ਅਵਸਥਾਵਾਂ ਦੀ ਗੱਲ ਹੁੰਦੀ ਹੈ, ਅਸੀਂ ਸ਼ੁਰੂ ਹੀ ਨਹੀਂ ਕੀਤਾ ਜ਼ਿੰਦਗੀ 'ਚ ਕੁਛ, ਹੁਣ ਪਹਿਲੀ ਵਾਰੀ ਤਾਂ ਸੁਣਨਾ ਸ਼ੁਰੂ ਕੀਤਾ ਹੈ ਜਾਂ ਕੁਛ। ਅਸੀਂ ਤਾਂ ਸੁਣੀਆਂ ਚਟਪਟੀਆਂ ਗੱਲਾਂ, ਮਸਾਲੇਦਾਰ ਗੱਲਾਂ, ਇੱਧਰਲੀਆਂ ਲੱਛੇਦਾਰ ਗੱਲਾਂ, ਸੋ ਚੀਜ਼ਾਂ ਨੇ ਕਿੱਥੇ ਪ੍ਰਾਪਤੀ ਦੇਣੀ ਹੈ। ਪ੍ਰਾਪਤੀ ਵਾਲੇ ਲੱਛਣ ਹੀ ਵੱਖਰੇ ਹੁੰਦੇ, ਪ੍ਰਾਪਤੀ ਵਾਲੀ ਕਥਾ ਹੀ ਵੱਖਰੀ ਹੁੰਦੀ ਹੈ। ਕਾਮਣ ਰੰਗ ਰਾਤੀ ਸਹਿਜੇ ਮਾਤੀ, ਗੁਰ ਕੈ ਸ਼ਬਦ ਵਿਚਾਰੇ। ਜੋ ਇਸਤਰੀ ਪ੍ਰੇਮ ਵਿੱਚ ਤਦਾਕਾਰ ਹੋ ਕੇ ਗੁਰੂ ਸਾਹਿਬ ਦੇ ਸ਼ਬਦ ਨੂੰ ਵਿਚਾਰ ਕਰਦੀ ਹੈ, ਉਹ ਸਹਿਜੇ ਹੀ ਸ਼ਾਂਤੀ ਆਦਿਕ ਗੁਣਾਂ ਵਿੱਚ ਮਸਤ ਰਹਿੰਦੀ। ਸ਼ਬਦ ਨੂੰ ਪੜ੍ਹਨਾ ਕਾਫੀ ਨਹੀਂ, ਸ਼ਬਦ ਨੂੰ ਪੜ੍ਹ ਕੇ ਸੁਣਨਾ, ਫਿਰ ਉਹਦੇ ਅਰਥ ਨੂੰ ਵਿਚਾਰਨਾ ਹੀ ਸਾਨੂੰ ਆਨੰਦਮਈ ਅਵਸਥਾ ਦਿੰਦਾ। ਨਾਨਕ ਕਾਮਣ ਹਰ ਵਰ ਪਾਇਆ, ਗੁਰ ਕੈ ਭਾਏ ਪਿਆਰੇ। ਹੁਣ ਮਹਾਰਾਜ ਕਥਨ ਕਰਦੇ, ਉਹ ਜਗਿਆਸੂ ਰੂਪੀ ਇਸਤਰੀ ਨੇ ਪਿਆਰੇ ਗੁਰਾਂ ਵਿੱਚ ਭਾਏ ਹੁੰਦਾ ਪ੍ਰੇਮ ਕਰਕੇ ਹਰੀ ਰੂਪ ਪਤੀ ਨੂੰ ਪ੍ਰਾਪਤ ਕਰ ਲਿਆ। ਗੌੜੀ ਮਹੱਲਾ ਤੀਜਾ, ਗੌੜੀ ਰਾਗ ਤੀਜੇ ਪਾਤਸ਼ਾਹ ਮਹਾਰਾਜ ਹੁਣ ਅੱਗੇ ਉਹੀ ਪ੍ਰਸੰਗ ਫਿਰ ਫਰਮਾਉਂਦੇ ਨੇ। ਫਿਰ ਬਿਨ ਖਰੀ ਨਮਾਣੀ ਜੀਓ, ਬਿਨ ਫਿਰ ਕਿਉਂ ਜੀਵਾਂ ਮੇਰੀ ਮਾਈ। ਮੈਂ ਪਤੀ ਪਰਮਾਤਮਾ ਤੋਂ ਬਿਨਾਂ ਖਰੀ ਹੁੰਦਾ ਚੰਗੀ, ਬਹੁਤੀ ਜ਼ਿਆਦਾ ਹੀ ਨਿਮਾਣੀ ਜੀ ਹੋ ਰਹੀ ਹੈ। ਇਹ ਮੇਰੀ ਮਾਤਾ, ਇਹ ਮੇਰੇ ਪਿਤਾ, ਹੇ ਅਕਾਲ ਪੁਰਖ ਵਾਹਿਗੁਰੂ, ਹੇ ਸੰਤ ਜਨੋ, ਹੇ ਸਾਧ ਸੰਗਤ, ਹੇ ਮੇਰੇ ਭਾਈ, ਮੈਂ ਪਤੀ ਤੋਂ ਬਿਨਾਂ ਬਹੁਤ ਹੀ ਤੰਗ ਹਾਂ, ਕਿਵੇਂ ਜੀਵਾਂ ਅਕਾਲ ਪੁਰਖ ਤੋਂ ਬਿਨਾਂ? ਉਹਦੇ ਬਿਨਾਂ ਮੈਨੂੰ ਨੀਂਦ ਨਹੀਂ ਆਉਂਦੀ, ਟਿਕਾਓ ਨਹੀਂ ਬਣਦਾ, ਮੇਰੀ ਇੱਛਾ ਹੀ ਉਹਦੀ ਪ੍ਰਾਪਤੀ 'ਚ ਹੋ ਗਈ। ਫਿਰ ਬਿਨ ਨੀਂਦ ਨਾ ਆਵੈ ਜੀਓ, ਕਾਪੜ ਤਨ ਨਾ ਸੁਹਾਈ। ਪਤੀ ਪਰਮਾਤਮਾ ਤੋਂ ਬਿਨਾਂ ਪ੍ਰਤੱਖ ਜਾਂ ਸ਼ਾਂਤੀ ਰੂਪ ਨੀਂਦ ਨਹੀਂ ਆਉਂਦੀ। ਸਰੀਰ ਉੱਤੇ ਕੱਪੜੇ ਵੀ ਚੰਗੇ ਪਾਉਣੇ ਹੁਣ ਚੰਗੇ ਨਹੀਂ ਲੱਗਦੇ ਮੈਨੂੰ, ਕਿਉਂਕਿ ਹੁਣ ਮੈਨੂੰ ਕੱਪੜਾ ਵੀ ਚੁਭਦਾ ਚੰਗਾ, ਜੀ ਨਹੀਂ ਕਰਦਾ ਹੁਣ, ਬਸ ਸਾਦਗੀ ਵਾਲਾ ਹੀ ਕੱਪੜਾ ਪਾ ਕੇ। ਉਹਦੀ ਪ੍ਰਾਪਤੀ ਤੋਂ ਬਿਨਾਂ ਕੀ ਕੱਪੜੇ ਪਾਉਣੇ ਨੇ, ਭਾਵ ਹਾਰ ਸ਼ਿੰਗਾਰ ਕੀ ਕਰਨੇ ਨੇ? ਕਾਪਰ ਤਨ ਸੁਹਾਵੈ ਜਾਂ ਫਿਰ ਭਾਵੈ ਗੁਰਮਤੀ ਚਿੱਤ ਲਾਈਐ। ਸਰੀਰ ਉੱਤੇ ਕੱਪੜੇ ਪਾਏ ਤਾਂ ਹੀ ਚੰਗੇ ਲੱਗਦੇ ਨੇ ਜਾਂ ਇਸਤਰੀ ਪਤੀ ਪਰਮਾਤਮਾ ਨੂੰ ਭਾ ਜਾਵੇ। ਇਸਤਰੀ ਨੂੰ ਚਾਹੀਦਾ ਕਿ ਉਹ ਗੁਰੂ ਦੀ ਸਿੱਖਿਆ ਵਿੱਚ ਚਿੱਤ ਬਿਰਤੀ ਪਹਿਲਾਂ ਲਾਵੇ। ਸਦਾ ਸੁਹਾਗਣ ਜਾਂ ਸਤਿਗੁਰ ਸੇਵੇ ਗੁਰ ਕਾ ਅੰਕ ਸਮਾਈ ਹੈ, ਜਾਂ ਸਤਿਗੁਰਾਂ ਦੀ ਸੇਵਾ ਕਰਕੇ ਗੁਰਾਂ ਦੇ ਹਿਰਦੇ ਚ ਸਮਾ ਜਾਵੇ ਤਾਂ ਉਹ ਸਦਾ ਲਈ ਸੁਹਾਗਣ ਬਣ ਜਾਂਦੀ। ਮੁਰਦੇ ਵਾਂਗ ਮੁਰੀਦ ਹੋਏ ਗੁਰ ਗੋਰੀ ਵੜ ਅਲੱਖ ਅਲਿਖ ਹੈ, ਭਾਈ ਗੁਰਦਾਸ ਜੀ ਦੀ ਪੰਕਤੀ ਹੈ। ਗੁਰ ਸ਼ਬਦ ਹੈ ਮੇਲਾ ਤਾਂ ਫਿਰ ਰਾਵੀ ਲਾਹਾ ਨਾਮ ਸੰਸਾਰੇ, ਜਾਂ ਗੁਰਾਂ ਦੇ ਉਪਦੇਸ਼ ਨਾਲ ਮਿਲਾਪ ਹੋਵੇ ਤਾਂ ਹੀ ਪੀਰੀ ਦੇ ਆਨੰਦ ਨੂੰ ਰਾਵੀ ਤੋਂ ਪਾ ਭੋਗ ਸਕਦੀ, ਤਾਂ ਹੀ ਮਾਣ ਸਕਦੀ ਆਨੰਦ ਨੂੰ। ਇਹ ਅਸੂਲ ਹੀ ਹੈ, ਸਮਝ ਲਓ ਕਿ ਸੰਸਾਰ ਵਿੱਚ ਨਾਮ ਜਪਣ ਕਰਕੇ ਹੀ ਲਾਭ ਪ੍ਰਾਪਤ ਹੁੰਦਾ। ਨਾਨਕ ਕਾਮਣ ਨਾ ਪਿਆਰੀ ਜਾਂ ਹਰ ਕੇ ਗੁਣ ਸਾਰੇ, ਧੰਨ ਗੁਰੂ ਅਮਰਦਾਸ ਮਹਾਰਾਜ ਫਰਮਾਉਂਦੇ, ਜਾਂ ਪਰਮਾਤਮਾ ਦੇ ਗੁਣਾਂ ਨੂੰ ਸਾਰੇ ਸੰਭਾਲੇ ਯਾਦ ਕਰੇ ਤਾਂ ਹੀ ਇਹ ਜਗਿਆਸੂ ਰੂਪੀ ਇਸਤਰੀ ਨਾਹ ਪਤੀ ਜੋ ਹੈ ਸਾਡਾ ਨਾਹ ਤੋਂ ਭਾਵ ਪਤੀ ਪਰਮਾਤਮਾ ਉਹਨੂੰ ਚੰਗੀ ਲੱਗਦੀ ਪਿਆਰੀ ਲੱਗਦੀ ਹੈ। ਜਾਂ ਉਹਦੇ ਗੁਣਾਂ ਨੂੰ ਕੋਈ ਗਾਇਨ ਕਰਦਾ, ਕੋਈ ਕੀਰਤਨ ਕਰੇ, ਕੋਈ ਕਥਾ ਕਰੇ, ਕੋਈ ਬਾਣੀ ਪੜ੍ਹੇ, ਕੋਈ ਬਾਣੀ ਸੁਣੇ, ਤਾਂ ਉਹਦੇ ਲਾਗੇ ਬੈਠਦੇ ਨੇ ਪਰਮਾਤਮਾ। ਇਹਦਾ ਧਿਆਨ ਮੇਰੇ 'ਚ ਹੈ, ਜਿਹਦਾ ਧਿਆਨ ਪਰਮਾਤਮਾ 'ਚ ਹੈ ਪਰਮਾਤਮਾ ਦਾ ਧਿਆਨ ਉਹਦੇ ਵਿੱਚ। ਸਾਤ ਅਨਰੰਗ ਮਾਣੇ ਜੀਓ ਆਪਣੇ ਨਾਲ ਪਿਆਰੇ, ਉਹ ਜੀਵ ਰੂਪ ਇਸਤਰੀ ਆਪਣੇ ਪਤੀ ਪਰਮਾਤਮਾ ਨਾਲ ਆਨੰਦ ਮਾਣਦੀ ਹਮੇਸ਼ਾ। ਐਨ ਇਸ ਰੰਗ ਰਾਤੀ ਜੀਓ ਗੁਰ ਸ਼ਬਦ ਵਿਚਾਰੇ, ਜੋ ਐਨ ਇਸ ਹੁੰਦਾ ਦਿਨ ਰਾਤ ਗੁਰੂ ਦੀ ਸ਼ਬਦ ਦੀ ਵਿਚਾਰ ਦੇ ਰੰਗ ਵਿੱਚ ਰੰਗੀ ਰਹਿੰਦੀ ਹੈ, ਜੋ ਦਿਨ ਰਾਤ ਪ੍ਰੇਮ ਵਿੱਚ ਰੰਗੀ ਹੋਈ ਗੁਰਾਂ ਦੇ ਉਪਦੇਸ਼ ਨੂੰ ਵਿਚਾਰਦੀ ਹੈ। ਗੁਰ ਸ਼ਬਦ ਵਿਚਾਰੇ ਹਉਮੈ ਮਾਰੇ ਨਿਭਿਦ ਮਿਲੋ ਪਿਆਰੇ, ਗੁਰ ਉਪਦੇਸ਼ ਨੂੰ ਵਿਚਾਰ ਕੇ ਫਿਰ ਹਉਮੈ ਨੂੰ ਦੂਰ ਕਰੇ ਆਪਣੇ ਅੰਦਰੋਂ, ਤਾਂ ਇਸ ਵਿਧੀ ਕਰਕੇ ਪਿਆਰੇ ਵਾਹਿਗੁਰੂ ਨਾਲ ਮਿਲਾਪ ਹੋ ਸਕਦਾ ਹੈ। ਸਾ ਧਨ ਸੁਹਾਗਣ ਸਦਾ ਰੰਗ ਰਾਤੀ ਸਾਚਾ ਨਾਮ ਪਿਆਰੇ, ਜੋ ਜੀਵ ਰੂਪ ਇਸਤਰੀ ਸਦਾ ਹੀ ਪ੍ਰੇਮ ਵਿੱਚ ਰੰਗੀ ਹੋਈ ਹੈ, ਸੱਚੇ ਨਾਮੀ ਦੇ ਨਾਮ ਵਿੱਚ ਪਿਆਰ ਕਰਦੀ ਹੈ, ਉਹ ਸਦਾ ਹੀ ਸੁਹਾਗਣ ਹੈ। ਸੁਹਾਗ ਦਾ ਅਰਥ ਹੁੰਦਾ ਆਨੰਦ, ਸੁਹਾਗਣ ਆਨੰਦ ਵਾਲੀ। ਆਪਣੇ ਗੁਰ ਮਿਲ ਰਹੀ ਹੈ ਅੰਮ੍ਰਿਤ ਗਹੀ ਹੈ ਦੁਬਿਧਾ ਮਾਰ ਨਿਵਾਰੇ, ਹੁਣ ਜਿਹਨੇ ਆਪਣੇ ਗੁਰਾਂ ਨਾਲ ਮਿਲ ਕੇ ਰਹਿਣਾ ਕੀਤਾ ਅਤੇ ਨਾਮ ਅੰਮ੍ਰਿਤ ਨੂੰ ਗ੍ਰਹਿਣ ਕੀਤਾ ਅਤੇ ਦੁਬਿਧਾ ਨੂੰ ਮਾਰ ਕੇ ਨਿਵਿਰਤ ਕੀਤਾ, ਨਾਨਕ ਕਾਮਣ ਹਰ ਵਰ ਪਾਇਆ ਸਗਲੇ ਦੁੱਖ ਵਿਸਾਰੇ, ਮਹਾਰਾਜ ਕਥਨ ਕਰਦੇ ਨੇ ਉਹ ਇਸਤਰੀ ਨੇ ਹਰੀਪਤੀ ਨੂੰ ਪ੍ਰਾਪਤ ਕਰ ਲਿਆ ਅਤੇ ਸਾਰਿਆਂ ਦੁੱਖਾਂ ਨੂੰ ਵਿਸਾਰੇ ਹੁੰਦਾ ਭੁਲਾ ਦਿੱਤਾ। ਕਾਮਣ ਪਿਰਹੋਂ ਪੁੱਲੀ ਜੀਓ ਮਾਇਆ ਮੋਹ ਪਿਆਰੇ, ਜੋ ਮਾਇਆ ਦੇ ਮੋਹ ਵਿੱਚ ਪਿਆਰ ਕਰਦੀ ਹੈ ਉਹ ਇਸਤਰੀ ਪਿਆਰੇ ਪਤੀ ਤੋਂ ਭੁੱਲ ਗਈ। ਇੱਕੋ ਪਾਸੇ ਪਿਆਰ ਹੋਣਾ, ਜਾਂ ਮਾਇਆ ਨੂੰ ਕਰ ਲਓ ਜਾਂ ਪਰਮਾਤਮਾ ਨੂੰ ਕਰ ਲਓ। ਮਾਇਆ ਦੀ ਤਾਂ ਵਰਤੋਂ ਹੀ ਕਰਨ ਨੂੰ ਦਿੱਤੀ ਸੀ, ਪਿਆਰ ਕਰਨ ਨੂੰ ਨਹੀਂ ਸੀ ਦਿੱਤੀ। ਪਿਆਰ ਤਾਂ ਆਪਾਂ ਕਰਨਾ ਸਿਰਫ ਪਰਮਾਤਮਾ ਨਾਲ, ਮਾਇਆ ਦੀ ਕਰਨੀ ਹੈ ਵਰਤੋਂ ਕੰਮ ਧੰਦਿਆਂ ਲਈ, ਕਿ ਆਪਾਂ ਪਰਮਾਤਮਾ ਨੂੰ ਛੱਡ ਕੇ ਮਾਇਆ ਵਿੱਚ ਪਿਆਰ ਪਾ ਲਿਆ। ਸਤਿਗੁਰੂ ਕਹਿੰਦੇ ਉਹ ਜਗਿਆਸੂ ਨਹੀਂ ਮਿਲ ਸਕਦਾ ਮਾਇਆ 'ਚ ਪਿਆਰ ਕਰਨ ਵਾਲਾ, ਉਹ ਤਾਂ ਪਤੀ ਪਰਮਾਤਮਾ ਨੂੰ ਭੁੱਲ ਕੇ ਬੈਠਾ ਹੈ। ਝੂਠੀ ਝੂਠ ਲੱਗੀ ਜੀਓ ਕੂੜ ਮੁੱਠੀ ਕੂੜਿਆਰੇ, ਜੋ ਝੂਠੀ ਇਸਤਰੀ ਝੂਠੇ ਪਦਾਰਥਾਂ 'ਚ ਲੱਗੀ ਹੋਈ ਆ, ਉਹ ਝੂਠੀ ਇਸਤਰੀ ਨੂੰ ਝੂਠ ਨੇ ਹੀ ਠੱਗ ਲਿਆ, ਧੋਖਾ ਖਾ ਗਈ। ਉਹ ਬਥੇਰਾ ਸਮਝਾਇਆ, ਚੀਜ਼ਾਂ ਧੋਖਾ ਦੇ ਜਾਣਗੀਆਂ, ਪੈਸਾ ਧੋਖਾ ਦੇ ਜਾਂਦਾ, ਨਿਆਣੇ ਪਹਿਲਾਂ ਹੀ ਚੰਗੇ ਲੱਗਦੇ ਬਾਅਦ 'ਚ ਛੱਡ ਜਾਂਦੇ ਨੇ, ਵੀ ਬਾਅਦ 'ਚ ਇਕੱਲਾ ਹੀ ਰਹਿ ਜਾਂਦਾ। ਹਰ ਚੀਜ਼ ਹਰ ਪਦਾਰਥ ਧੋਖਾ ਦੇ ਜਾਵੇਗਾ ਤੈਨੂੰ, ਨਾ ਉਹ ਮਰ ਹੈ ਨਾ ਠਾਗੇ ਜਾ ਹੈ, ਜਿਨਕਾ ਆਰਾਮ ਵਸੈ ਮਨ ਮਾਹ। ਕੂੜ ਨਿਵਾਰੇ ਗੁਰਮਤ ਸਾਰੇ ਜੂਏ ਜਨਮ ਨਾ ਹਾਰੇ, ਕੂੜ ਦੀ ਨਿਵਿਰਤੀ ਝੂਠ ਨੂੰ ਕਰੋ ਛੱਡ ਕੇ, ਝੂਠ ਨੂੰ ਛੱਡ ਕੇ ਗੁਰਸਿੱਖਿਆ ਨੂੰ ਸਾਰੇ ਤੋਂ ਭਾਵ ਸੰਭਾਲੇ ਚੇਤੇ ਕਰੇ, ਸੰਭਾਲੇ ਤੋਂ ਅਰਥ ਹੁੰਦਾ ਚੇਤਾ ਕਰੇ, ਤਾਂ ਸੰਸਾਰ ਜੂਏ ਵਿੱਚ ਆਪਣੇ ਮਨੁੱਖਾ ਜਨਮ ਨੂੰ ਨਹੀਂ ਹਾਰਦੀ। ਗੁਰ ਸ਼ਬਦ ਸੇਵੇ ਸੱਚ ਸਮਾਵੈ ਵਿੱਚੋਂ ਹਉਮੈ ਮਾਰੇ, ਗੁਰ ਉਪਦੇਸ਼ ਨੂੰ ਧਾਰ ਕੇ ਸੱਚ ਨਾਮ ਚਿੰਤਨ ਵਿੱਚ ਸਮਾਵੇ ਅਤੇ ਹਿਰਦੇ ਵਿੱਚੋਂ ਹਉਮੈ ਨੂੰ ਮਾਰੇ ਤਾਂ ਸੱਚ ਸਮਾਵੈ, ਸੱਚ ਸਰੂਪ ਵਿੱਚ ਤਾਂ ਸਮਾਉਂਦੀ ਹੈ। ਹਰ ਕਾ ਨਾਮ ਹਿਰਦੈ ਵਸਾਏ ਐਸਾ ਕਰੇ ਸਿੰਗਾਰੋ, ਹਰੀ ਦਾ ਨਾਮ ਹਿਰਦੇ 'ਚ ਵਸਾ ਲਵੇ ਤਾਂ ਇਹੋ ਜਿਹਾ ਸ਼ਿੰਗਾਰ ਕਰੇ। ਇਹੀ ਵੱਡਾ ਸ਼ਿੰਗਾਰ ਹੈ ਜਿਹੜਾ ਹਰੀ ਦਾ ਨਾਮ ਹਿਰਦੇ 'ਚ ਵਸਾਉਣਾ, ਇਸ ਤਰ੍ਹਾਂ ਦਾ ਸ਼ੁਭ ਗੁਣਾਂ ਦਾ ਸ਼ਿੰਗਾਰ ਕਰੇ। ਨਾਨਕ ਕਾਮਣ ਸਹਿਜ ਸਮਾਣੀ ਜਿਸ ਸਾਚਾ ਨਾਮ ਆਧਾਰੋ, ਮਹਾਰਾਜ ਕਥਨ ਕਰਦੇ ਜਿਸ ਜਗਿਆਸੂ ਰੂਪ ਇਸਤਰੀ ਨੂੰ ਸੱਚੇ ਨਾਮ ਦਾ ਆਸਰਾ ਹੈ ਉਹ ਕਾਮਣੀ ਸਹਿਜ ਪਦ ਵਿੱਚ ਸਮਾਈ ਰਹਿੰਦੀ ਹੈ। ਮੇਲ ਮੇਰੇ ਪ੍ਰੀਤਮਾ ਜਿਓ ਤੁਧ ਬਿਨ ਖਰੀ ਨਿਮਾਣੀ। ਹੇ ਮੇਰੇ ਪ੍ਰੀਤਮ ਜਿਓ ਆਪ ਮੈਨੂੰ ਦਰਸ਼ਨ ਦਿਓ ਜੀ, ਮੈਨੂੰ ਮਿਲਣਾ ਕਰੋ। ਆਪ ਜੀ ਤੋਂ ਬਿਨਾਂ ਮੈਂ ਬਹੁਤ ਹੀ ਜ਼ਿਆਦਾ ਹੀ ਵੱਡੀ ਨਿਮਾਣੀ ਬਣ ਰਹੀ ਹਾਂ। ਭਾਈ ਸੁਰਜਨ ਸਿੰਘ ਰਾਗੀ ਨੇ ਬਹੁਤ ਸੋਹਣਾ ਆਸਾ ਦੀ ਵਾਰ ਦੇ ਵਿੱਚ ਇਹ ਗਾਇਆ। ਭਾਈ ਸੁਰਜਨ ਸਿੰਘ ਰਾਗੀ ਦੀ ਆਸਾ ਦੀ ਵਾਰ ਹੁਣ ਤੱਕ ਸਭ ਤੋਂ ਵਧੀਆ ਆਸਾ ਦੀ ਵਾਰ ਭਾਈ ਸੁਰਜਨ ਸਿੰਘ ਰਾਗੀ, ਉਹਨਾਂ ਬਾਰੇ ਜ਼ਿਕਰ ਕੀਤਾ ਸੀ ਪਹਿਲਾਂ ਵੀ। ਤਰਨ ਤਾਰਨ ਸਾਹਿਬ ਕੀਰਤਨ ਕਰਦੇ ਹੁੰਦੇ ਸਨ, ਉਸ ਵਕਤ ਕੋਈ ਕੀਰਤਨ ਸੁਣਦਾ ਨਹੀਂ ਸੀ, ਸੂਰਮੇ ਸਿੰਘ ਸਨ, ਉਹ ਅੱਖਾਂ ਨਹੀਂ ਸਨ ਉਹਨਾਂ ਦੀਆਂ। ਸੋ ਉਸ ਵਕਤ ਮਹਾਂਪੁਰਖਾਂ ਨੇ ਉਹਨਾਂ ਨੂੰ ਵਚਨ ਕੀਤਾ, ਕਹਿੰਦੇ ਮਹਾਰਾਜ ਕੋਈ ਕੀਰਤਨ ਨਹੀਂ ਸੁਣਦਾ ਬਹਿ ਕੇ। ਸੋ ਮਹਾਂਪੁਰਖ ਕਹਿਣ ਲੱਗੇ ਮੂਲ ਮੰਤਰ ਦਾ 1.25 ਲੱਖ ਪਾਠ ਕਰ, ਫਿਰ ਰਸ ਪੈ ਸਕਦਾ। ਸੋ ਉੱਥੇ ਹੁਣ ਵੀ ਉਹ ਪ੍ਰਕਰਮਾ ਵਿੱਚ ਬੂਟਾ ਹੈ ਜਿਹਦੇ ਥੱਲੇ ਬਹਿ ਕੇ ਉਹਨਾਂ ਨੇ ਅਭਿਆਸ ਕੀਤਾ ਮੂਲ ਮੰਤਰ ਦਾ। 40ਵੇਂ ਦਿਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨੇ ਦਰਸ਼ਨ ਦੇ ਦਿੱਤੇ ਨੇ। ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਭਾਈ ਕਿਵੇਂ ਯਾਦ ਕੀਤਾ? ਮਹਾਰਾਜ ਕੋਈ ਕੀਰਤਨ ਹੀ ਨਹੀਂ ਸੁਣਦਾ ਬਹਿ ਕੇ। ਮਹਾਰਾਜ ਸੱਚੇ ਪਾਤਸ਼ਾਹ ਨੇ ਬਖਸ਼ਿਸ਼ਾਂ ਕੀਤੀਆਂ, ਕਹਿੰਦੇ ਕੋਈ ਨਹੀਂ ਹੁਣ ਰਸ ਪਵੇਗਾ, ਬਹੁਤ ਸੰਗਤ ਤੇਰਾ ਕੀਰਤਨ ਸੁਣਿਆ ਕਰੇਗੀ। ਉਸ ਤੋਂ ਬਾਅਦ ਫਿਰ ਉਹਦੇ ਕੀਰਤਨ ਦੇ ਵਿੱਚ ਰਸ ਐਸਾ ਪੈ ਗਿਆ, ਸਾਰੀ ਸੰਗਤ ਸ੍ਰੀ ਤਰਨ ਤਾਰਨ ਸਾਹਿਬ ਭਰ ਜਾਇਆ ਕਰਦਾ ਸੀ ਦਰਬਾਰ ਸਾਹਿਬ। ਉਹਨਾਂ ਗੁਰਮੁਖਾਂ ਨੇ ਆਸਾ ਦੀ ਵਾਰ ਪੜ੍ਹੀ ਹੈ, ਬੜੀ ਵਿਰਾਗਮਈ, ਸਾਰੇ ਸ਼ਬਦ ਬੜੇ ਵਿਰਾਗਮਈ, ਆਵਾਜ਼ ਵਿੱਚ ਇੰਨੀ ਕਸ਼ਿਸ਼ ਹੈ। ਉਹ ਇਹ ਸ਼ਬਦ ਪੜ੍ਹਿਆ ਕਰਦੇ ਜ਼ਿਆਦਾ, ਮਿਲ ਮੇਰੇ ਪ੍ਰੀਤਮਾ ਜੀਓ ਤੁਧ ਬਿਨ ਖਰੀ ਨਿਮਾਣੀ। ਸੋ ਇਸ ਕਰਕੇ ਇਹ ਸ਼ਬਦ ਬਹੁਤ ਗੁਰਮੁਖਾਂ ਨੂੰ ਚੰਗਾ ਲੱਗਦਾ। ਮੈਂ ਨੈਣੀ ਨੀਂਦ ਨਾ ਆਵੈ ਜੀਓ, ਭਾਵੈ ਅੰਨ ਨਾ ਪਾਣੀ। ਮੈਨੂੰ ਅੱਖਾਂ ਵਿੱਚ ਨੀਂਦ ਨਹੀਂ ਆਉਂਦੀ, ਨਾ ਅੰਨ ਪਾਣੀ ਛਕਣਾ ਹੀ ਚੰਗਾ ਲੱਗਦਾ, ਇਹ ਵੀ ਨਹੀਂ ਮੈਨੂੰ ਭਾਉਂਦਾ। ਪਾਣੀ ਅੰਨ ਨਾ ਭਾਵੈ, ਮਰੀਐ ਹਾਵੈ, ਬਿਨ ਪਿਰ ਕਿਉਂ ਸੁਖ ਪਾਈਐ। ਅੰਨ ਪਾਣੀ ਛਕਣਾ ਚੰਗਾ ਨਹੀਂ ਲੱਗਦਾ, ਤੇਰੇ ਵਿਯੋਗ ਕਰਕੇ ਹੌਂਕਿਆਂ ਨਾਲ ਝੋਰਿਆਂ ਵਿੱਚ ਹੀ ਮਰਨਾ ਹੁੰਦਾ। ਇਹ ਪਤੀ ਪਰਮਾਤਮਾ ਆਪ ਤੋਂ ਬਿਨਾਂ ਕਿਵੇਂ ਸੁਖ ਪਾਉਣਾ ਕਰੀ। 245 ਅੰਗ ਤੇ ਫਰਮਾਉਂਦੇ ਨੇ, ਗੁਰੇ ਆਗੈ ਕਰੋ ਬੇਨੰਤੀ, ਜੇ ਗੁਰ ਭਾਵੈ ਜਿਉਂ ਮਿਲੈ ਤਿਵੈ ਮਿਲਾਈਐ। ਹੇ ਵਾਹਿਗੁਰੂ, ਤੇਰੇ ਮਿਲਾਪ ਲਈ ਮੈਂ ਗੁਰਾਂ ਦੇ ਅੱਗੇ ਬੇਨਤੀ ਕਰਦੀ ਹਾਂ। ਹੇ ਸਤਿਗੁਰੂ, ਜੇ ਆਪ ਜੀ ਨੂੰ ਭਾ ਜਾਵੇ ਤਾਂ ਜਿਸ ਤਰ੍ਹਾਂ ਉਹ ਪਰਮਾਤਮਾ ਮਿਲੇ ਉਸੇ ਤਰ੍ਹਾਂ ਹੀ ਮਿਲਾ ਦਿਓ, ਕੋਈ ਤਰੀਕਾ ਕੱਢੋ ਮੇਰੇ ਵਾਸਤੇ। ਮੈਨੂੰ ਨਹੀਂ ਪਤਾ ਕਿ ਤੁਸੀਂ ਮੈਨੂੰ ਸੇਵਾ ਰਾਹੀਂ ਮਿਲਾਉਣਾ, ਕਥਾ ਰਾਹੀਂ ਮਿਲਾਉਣਾ, ਕੀਰਤਨ ਰਾਹੀਂ ਮਿਲਾਉਣਾ, ਜਾਂ ਨਿਤਨੇਮ ਕਰਾਉਣਾ ਕੋਈ, ਜਾਂ ਮੂਲ ਮੰਤਰ ਦੇ ਅਭਿਆਸ ਨਾਲ, ਜਾਂ ਗੁਰਮੰਤਰ ਨਾਲ, ਜਿੱਦਾਂ ਤੁਹਾਡਾ ਜੀ ਕਰਦਾ। ਮੇਰੇ ਲਈ ਕੋਈ ਵਿਧੀ ਬਣਾ ਦਿਓ ਜਿਸ ਵਿਧੀ ਨਾਲ ਮੈਂ ਉਹਦੀ ਪ੍ਰਾਪਤੀ ਕਰ ਸਕਾਂ, ਇਹ ਮੇਰੇ 'ਤੇ ਮਿਹਰ ਕਰ ਦਿਓ। ਤਾਂ ਅੱਗੋਂ ਅਕਾਲ ਪੁਰਖ ਵਾਹਿਗੁਰੂ ਸਤਿਗੁਰੂ ਬ੍ਰਹਮ ਗਿਆਨੀ ਐਸਾ ਜਵਾਬ ਦਿੰਦੇ ਨੇ, ਆਪੇ ਮੇਲ ਲਏ ਸੁਖਦਾਤਾ, ਆਪ ਮਿਲਿਆ ਘਰ ਆਏ। ਉਹ ਸੁੱਖਾਂ ਦਾ ਦਾਤਾ ਪਰਮਾਤਮਾ ਆਪ ਜੀ ਨੂੰ ਗੁਰਾਂ ਨਾਲ ਮੇਲ ਲੈਂਦਾ ਨਾ, ਉਹਨਾਂ ਦੇ ਹਿਰਦੇ ਵਿੱਚ ਉਹ ਆਪ ਹੀ ਆ ਕੇ ਸਾਖਿਆਤ ਹੋ ਜਾਂਦਾ। ਸੁਖਦਾਤਾ ਪਰਮਾਤਮਾ ਆਪ ਹੀ ਗੁਰਾਂ ਨਾਲ ਮਿਲਾਉਂਦਾ, ਗੁਰਾਂ ਦੀ ਸਿੱਖਿਆ ਲੈ ਕੇ ਫਿਰ ਹਿਰਦਾ ਸ਼ੁੱਧ ਹੋ ਕੇ ਅੰਦਰ ਹੀ ਪ੍ਰਕਾਸ਼ਮਾਨ ਹੋ ਜਾਂਦਾ। ਨਾਨਕ ਕਾਮਣ ਸਦਾ ਸੁਹਾਗਣ, ਨਾ ਫਿਰ ਮਰੈ ਨਾ ਜਾਏ। ਮਹਾਰਾਜ ਕਹਿੰਦੇ ਉਹ ਜੀਵ ਰੂਪੀ ਇਸਤਰੀ ਸਦਾ ਹੀ ਸੁਹਾਗਣਾ, ਕਿਉਂਕਿ ਪਰਮੇਸ਼ਰ ਪਤੀ ਨਾ ਮਰਦਾ ਨਾ ਹੀ ਕਿਤੇ ਜਾਂਦਾ, ਨਾ ਉਹ ਮਰੈ ਨਾ ਹੋਵੇ ਸੋਗ, ਦੇਂਦਾ ਰਹੇ ਨਾ ਚੂਕੇ ਭੋਗ। ਗੁਣ ਇਹੋ ਹੋਰ ਨਾ ਹੀ ਕੋਏ, ਨਾ ਕੋ ਹੋਵਾ ਨਾ ਕੋ ਹੋਏ, ਜੇਵੜੇ ਆਪ ਤੇਵੜ ਤੇਰੀ ਦਾਤ, ਜਿਨ ਦਿਨ ਕਰਕੇ ਕੀਤੀ ਰਾਤ, ਖਸਮ ਵਿਸਾਰੈ ਤੇ ਕਮਜਾਤ। ਕਮਜਾਤ ਹੁੰਦਾ ਬਹੁਤ ਹੀ ਨੀਵੀਂ ਜਾਤੀ ਵਾਲਾ ਚੰਡਾਲ, ਜਿਹੜੇ ਕਹਿੰਦੇ ਵਿਸਾਰ ਦਿੰਦੇ ਪਰਮਾਤਮਾ ਨੂੰ, ਚੰਡਾਲਾਂ ਵਰਗੇ ਨੇ। ਪਰਮਾਤਮਾ ਸਾਡਾ ਸਦਾ ਸਦਾ ਹੈ, ਸਤਿਗੁਰ ਮੇਰਾ ਸਦਾ ਸਦਾ ਨਾ ਆਵੇ ਨਾ ਜਾਏ। ਉਹ ਵਿਨਾਸ਼ੀ ਪੁਰਖ ਹੈ, ਸਭ ਮੈਂ ਰਹਿਆ ਸਮਾਏ। ਕਹਿੰਦੇ ਇਸ ਤਰ੍ਹਾਂ ਤੈਨੂੰ ਪ੍ਰਾਪਤੀ ਹੋ ਜਾਵੇਗੀ, ਸਦਾ ਸੁਹਾਗਵੰਤੀ ਰਹੇਗੀ ਤੂੰ, ਸਦਾ ਹੀ ਆਨੰਦ ਚ ਲੀਨ ਰਹੇਗੀ, ਸਦਾ ਹੀ ਸੱਚਖੰਡ ਚ ਵਾਸਾ ਹੋਵੇਗਾ। ਜੰਮਣਾ ਮਰਨਾ ਕੱਟ ਕੇ ਤੈਨੂੰ ਹਮੇਸ਼ਾ ਲਈ ਆਪਣੇ ਚਰਨਾਂ ਚ ਨਿਵਾਸ ਦੇ ਦੇਣਗੇ ਪਰਮਾਤਮਾ। ਸਦਾ ਹੀ ਸੁਖੀ ਰਹੇਗੀ, ਸੁਹਾਗਣ ਰਹੇਗੀ। ਕਿਉਂ ਮਹਾਰਾਜ ਨੇ ਆਪਾਂ ਨੂੰ ਪਾਵਨ ਸ਼ਬਦਾਂ ਦੇ ਰਾਹੀਂ ਪਾਵਨ ਉਪਦੇਸ਼ ਦੀ ਬਖਸ਼ਿਸ਼ ਕੀਤੀ। 245 ਅੰਗ ਦੇ ਉੱਪਰ ਸੋ ਇਸ ਤਰ੍ਹਾਂ ਤੀਜੇ ਪਾਤਸ਼ਾਹ ਦੀਆਂ ਦੋ ਅਸ਼ਟਪਦੀਆਂ ਨਾਲ ਸ਼ਰਵਣ ਕੀਤੀਆਂ ਨੇ। ਕੱਲ੍ਹ ਸ਼ਰਵਣ ਕਰਾਂਗੇ ਜਿਸ ਤਰ੍ਹਾਂ ਸਤਿਗੁਰੂ ਬਖਸ਼ਿਸ਼ ਕਰਨਗੇ। ਸ਼ਾਮ ਨੂੰ 7:30 to 8:30 ਇਤਿਹਾਸ ਦੀ ਕਥਾ ਸ਼ਰਵਣ ਕਰਦੇ ਹਾਂ। ਸੋ ਮਹਾਰਾਜ ਬਖਸ਼ਿਸ਼ ਕਰਨ, ਸੁਣਿਆ ਹੋਇਆ ਉਪਦੇਸ਼ ਕਮਾਈਏ, ਲਾਭ ਪ੍ਰਾਪਤ ਕਰੀਏ, ਹਿਰਦੇ 'ਚ ਵਸਾਈਏ, ਮਨੁੱਖਾ ਜਨਮ ਦੀ ਕੀਮਤ ਨੂੰ ਸਮਝੀਏ ਕੀ ਕੀਮਤ ਹੈ, ਕਿੰਨਾ ਮੌਲਿਕ ਜਨਮ ਪ੍ਰਾਪਤ ਹੋਇਆ ਸਤਿਗੁਰੂ ਬਖਸ਼ਿਸ਼ ਕਰਨ ਸਾਡੇ 'ਤੇ।
ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ।